ਪਹਿਲੀ ਰਾਤ ਦਰਿਆ ਸਤਲੁਜ ਦੇ ਇਸ ਪੱਤਣ ਦੇ ਕੰਢੇ ਮਾਤਾ ਜੀ ਦੇ ਨਜ਼ਰੀ ਇੱਕ ਝੁੱਗੀ ਪਈ। ਸੂਰਜ ਛਿਪਣ ਵਾਲਾ ਸੀ, ਠੰਡ ਦਾ ਠੱਕਾ ਮੁੜ ਵਗਣ ਲਈ ਤਿਆਰ ਸੀ। ਮਾਤਾ ਜੀ ਦੋਵੇਂ ਲਾਲਾਂ ਨੂੰ ਨਾਲ ਲਈ ਉਸ ਝੁੱਗੀ ਦੇ ਦਰ ਮੂਹਰੇ ਜਾ ਖੜੋਤੇ ਤੇ ਆਵਾਜ਼ ਮਾਰੀ। ਅੰਦਰੋਂ ਇੱਕ ਆਵਾਜ਼ ਨੇ ਧੀਮੀ ਜਿਹੀ ਸੁਰ ਵਿੱਚ ਪੁੱਛਿਆ, ਭਾਈ ਕੌਣ ਹੈ, ਦੱਸੋ ਕੀ ਗੱਲ ਹੈ। ਮਾਤਾ ਜੀ ਨੇ ਅੱਗੇ ਜਵਾਬ ਦਿੱਤਾ ਕਿ ਭਾਈ ਸੱਜਣਾ, ਅਸੀਂ ਰਾਹਗੀਰ ਮੁਸਾਫਰ ਹਾਂ, ਅੱਜ ਦੀ ਰਾਤ ਸਿਰ ਲੁਕਾਉਣ ਲਈ ਟਿਕਾਣਾ ਚਾਹੀਦਾ ਹੈ। ਅੰਦਰੋਂ ਬਿਰਧ ਜੀ ਆਵਾਜ਼ ਨੇ ਆਖਿਆ ਕਿ ਮੇਰੇ ਪਾਸ ਇਸ ਕੁੱਲੀ ਵਿੱਚ ਥਾਂ ਨਹੀਂ ਹੈ। ਇਸ ਤੋਂ ਪਹਿਲਾਂ ਕਿ ਉਹ ਆਵਾਜ਼ ਕੁਝ ਹੋਰ ਕਹਿੰਦੀ, ਬਾਬਾ ਜ਼ੋਰਾਵਰ ਸਿੰਘ ਜੀ ਨੇ ਬੜੀ ਮਾਸੂਮੀਅਤ ਭਰੇ ਲਹਿਜ਼ੇ ਵਿੱਚ ਕਿਹਾ, ਬਾਬਾ ਅਸੀਂ ਬਹੁਤ ਥੱਕੇ ਹੋਏ ਹਾਂ, ਠੰਡ ਵੀ ਅੱਤਦੀ ਹੈ, ਮੀਂਹ ਨਾਲ ਕੱਪੜੇ ਵੀ ਭਿੱਜੇ ਹੋਏ ਹਨ, ਸੋ ਸਾਨੂੰ ਅੱਜ ਦੀ ਰਾਤ ਇਸ ਕੁੱਲੀ ਵਿੱਚ ਕੱਟ ਲੈਣ ਦੇ। ਕਿਸੇ ਬਾਲ ਦੀ ਇਸ ਦਿਲ ਚੀਰਵੀਂ ਅਤੇ ਲੋੜ ਭਰੀ ਪੁਕਾਰ ਨੇ ਝੌਂਪੜੀ ਦੇ ਮਾਲਕ ਦੇ ਧੁਰ ਅੰਦਰ ਤੱਕ ਇੱਕ ਕੰਬਣੀ ਜੀ ਛੇੜ ਦਿੱਤੀ। ਉਹ ਤੜਪ ਕੇ ਉੱਠਿਆ ਅਤੇ ਕੁੱਲੀ ਤੋਂ ਬਾਹਰ ਆ ਗਿਆ। ਕੀ ਦੇਖਦਾ ਕਿ ਕਿਸੇ ਅਰਸ਼ੀ ਨੂਰ ਨਾਲ ਦਮਕਦੇ ਚਿਹਰੇ ਵਾਲੀ ਇੱਕ ਬਿਰਧ ਮਾਤਾ ਫਰਿਸ਼ਤਿਆਂ ਵਰਗੇ ਦੋ ਬੱਚਿਆਂ ਦੇ ਹੱਥ ਫੜੀ ਝੁੱਗੀ ਦੇ ਬਾਹਰ ਖੜੀ ਹੈ ਅਤੇ ਉਹਨਾਂ ਦੇ ਪਿੱਛੇ ਸਿਰ ਸੁੱਟੀ ਇੱਕ ਖੱਚਰ ਖਲੋਤੀ ਹੋਈ ਹੈ। ਇਹ ਸੱਜਣ ਇਨ੍ਹਾਂ ਅਲੌਕਿਕ ਮੁਸਾਫਰਾਂ ਦੇ ਰੰਗ ਰਤੜੇ ਇਲਾਹੀ ਬਖਸ਼ਿਸ਼ ਭਰੇ ਦਗ ਦਗ ਕਰਦੇ ਮੁਖੜੇ ਨਿਹਾਰ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਮੂਹਰੇ ਡੰਡੌਤ ਵੱਤ ਹੋ ਗਿਆ। ਸਮਝਣ ਵਿੱਚ ਦੇਰ ਨਾ ਲੱਗੀ ਕਿ ਇਹ ਤਾਂ ਕੋਈ ਦੇਵ ਰੂਹਾਂ ਹਨ ਜੋ ਕਿਸੇ ਬਿਪਤਾ ਦਾ ਮੁਕਾਬਲਾ ਕਰ ਰਹੀਆਂ ਹਨ। ਮਾਤਾ ਜੀ ਨੇ ਆਪਣੇ ਅਤੇ ਵਿਖੜੇ ਹਾਲਾਤਾਂ ਬਾਰੇ ਵਿੱਚ ਸੰਖੇਪ ਵਿੱਚ ਦੱਸਿਆ। ਇਹ ਸੱਜਣ ਬਹੁਤ ਹੀ ਅਦਬ ਅਤੇ ਪ੍ਰੇਮ ਨਾਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੀ ਝੁੱਗੀ ਦੇ ਅੰਦਰ ਲੈ ਗਿਆ। ਅੱਧਖੜ ਉਮਰ ਦਾ ਇਹ ਸੱਜਣ ਵੀ ਸਮੇਂ ਦੇ ਲਫੇੜਿਆਂ ਦਾ ਮਾਰਿਆ ਹੋਇਆ, ਮੁਗਲਾਂ ਦੇ ਅਤਿਆਚਾਰ ਦਾ ਨਪੀੜਿਆ ਹੋਇਆ ਸੀ। ਇਸ ਦਾ ਨਾਮ ਸੀ ਕਰਮੂ ਝੀਵਰ, ਜੋ ਹੁਣ ਜਬਰੀ ਮੁਸਲਮਾਨ ਬਣਾ ਦੇਣ ਕਾਰਨ ਕਰਮਦੀਨ ਬਣ ਗਿਆ ਸੀ। ਕਈ ਇਤਿਹਾਸਕ ਹਵਾਲਿਆਂ ਵਿੱਚ ਬਾਬੇ ਕਰਮੂ ਝੀਵਰ ਦਾ ਧਰਮ ਪਰਿਵਰਤਨ ਕਰਕੇ ਰੱਖਿਆ ਨਾਮ ਕਰੀਮ ਬਖਸ਼ ਅਥਵਾ ਕਾਇਮਦੀਨ ਕਰਕੇ ਵੀ ਆਉਂਦਾ ਹੈ, ਪਰ ਦੁਨੀਆ ਇਸ ਨੂੰ ਕੁੰਮਾ ਮਾਸ਼ਕੀ ਜਾਂ ਕੁੰਮਾ ਮਲਾਹ ਕਹਿ ਕੇ ਹੀ ਪੁਕਾਰਦੀ ਸੀ। ਭਾਈ ਦੁੰਨਾ ਸਿੰਘ ਜੀ ਹੰਡੂਰੀਆ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ। ਆਨੰਦਪੁਰ ਦਾ ਕਿਲ੍ਹਾ ਛੱਡਣ ਵੇਲੇ ਸਤਿਗੁਰੂ ਜੀ ਨੇ ਭਾਈ ਦੁੰਨਾ ਸਿੰਘ ਦੀ ਡਿਊਟੀ ਲਾਈ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਕੁਝ ਵਾਪਰਨ ਵਾਲਾ ਹੈ, ਤੂੰ ਭੇਸ ਵਟਾ ਕੇ ਸਭ ਕੁਝ ਵੇਖਣਾ ਹੈ ਤੇ ਉਸ ਨੂੰ ਇਤਿਹਾਸ ਦੇ ਰੂਪ ਵਿੱਚ ਸਾਂਭੀ ਜਾਣਾ ਹੈ। ਉਨ੍ਹਾਂ ਨੇ ਇੱਕ ਪੁਸਤਕ ਲਿਖੀ ਜਿਸ ਦਾ ਨਾਮ ਹੈ ਕਥਾ ਗੁਰੂ ਜੀ ਕੇ ਸੁਤਨ ਕੀ, ਜਿਸ ਦਾ ਅਸਲ ਖਰੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਥਾਪਿਤ ਸੀ, ਜੋ 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਲੱਗੀ ਅੱਗ ਨਾਲ ਨਸ਼ਟ ਹੋ ਗਿਆ ਸੀ, ਪਰ ਕੁਝ ਵਿਦਵਾਨਾਂ ਵੱਲੋਂ ਕੀਤੇ ਉਤਾਰਿਆਂ ਸਦਕਾ ਸਾਡੇ ਤੱਕ ਇਹ ਹਵਾਲੇ ਪੁੱਜ ਗਏ ਹਨ। ਸੋ ਉਹ ਭਾਈ ਦੁੰਨਾ ਸਿੰਘ ਹਡੂਰੀਆ ਆਪਣੀ ਕਿਰਤ ਕਥਾ ਗੁਰੂ ਜੀ ਕੇ ਸੁਤਨ ਕੀ ਵਿੱਚ ਲਿਖਦੇ ਹਨ ਕਿ ਇਹ ਸੱਕਾ ਹਿੰਦੂ ਤਹਿ ਆਹੀ ਤੁਰਕ ਜੋਰ ਤੇ ਜਨਮ ਬਟਾਹੀ। ਬਾਬਾ ਕੁੰਮਾ ਮਾਸ਼ਕੀ ਦੇ ਬਾਰੇ ਵਿੱਚ ਉਹ ਲਿਖਦੇ ਨੇ ਕਿ ਇੱਕ ਸੱਕਾ ਹਿੰਦੂ ਤਹਿ ਆਈ, ਸੱਕਾ ਭਾਵ ਮਾਸ਼ਕੀ, ਤੁਰਕ ਜੋਰ ਤੇ ਜਨਮ ਬਟਾਹੀ, ਕੁੰਮੇ ਤੇ ਕੀਮਾ ਤਹਿ ਕੀਨਾ, ਤਿਸ ਹੀ ਕੇ ਗ੍ਰਹਿ ਬਾਸਾ ਲੀਨਾ। ਭਾਈ ਕਰਮੂ ਜੀ ਵਰਵਾਰੇ ਕਵੀ ਕਿਸ਼ਨ ਸਿੰਘ ਜੀ ਆਪਣੀ ਰਚਨਾ ਸ਼ਹੀਦਨਾਮੇ ਵਿੱਚ ਵੀ ਲਿਖਦੇ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਕਰੀਬਨ 50 ਕੁ ਸਾਲ ਬਾਅਦ ਕਵੀ ਕਿਸ਼ਨ ਸਿੰਘ ਜੀ ਨੇ ਕਾਵਿ ਰਚਨਾ ਸ਼ਹੀਦਨਾਮਾ ਲਿਖੀ ਹੈ। ਇਸ ਰਚਨਾ ਵਿੱਚ ਕਈ ਅਣਗੌਲੀਆਂ ਗਈਆਂ ਘਟਨਾਵਾਂ ਸੰਬੰਧੀ ਬਹੁਤ ਦਿਲਚਸਪ ਅਤੇ ਦੁਰਲੱਭ ਜਾਣਕਾਰੀ ਮਿਲਦੀ ਹੈ, ਜੋ ਇਸ ਪੁਸਤਕ ਵਿੱਚ ਆਪ ਜੀ ਨਾਲ ਆਪਾਂ ਆਉਣ ਵਾਲੇ ਸਮੇਂ ਵਿੱਚ ਸਾਂਝੀ ਕਰਦੇ ਜਾਵਾਂਗੇ। ਸੋ ਭਾਈ ਕਿਸ਼ਨ ਸਿੰਘ ਜੀ ਸ਼ਹੀਦਨਾਮਾ ਵਿੱਚ ਲਿਖਦੇ ਹਨ ਕਿ ਇਹ ਕਰਮੂ ਝੀਵਰ ਰੱਬੀ ਖੌਫ ਵਿੱਚ ਜੀਵਨ ਬਸਰ ਕਰਨ ਵਾਲਾ, ਧਰਮ ਕਮਾਉਣ ਵਾਲਾ ਹਿੰਦੂ ਸੱਜਣ ਸੀ। ਔਰੰਗਜ਼ੇਬ ਦੀ ਰੀਸੇ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾ ਕੇ ਸ਼ਰੀਅਤ ਵਿੱਚ ਵਾਧਾ ਕਰਨ ਦਾ ਜੋ ਭੂਤ ਮੁਗਲੀ ਜਰਵਾਣਿਆਂ ਦੇ ਸਿਰ ਸਵਾਰ ਹੋਇਆ ਸੀ, ਉਸੇ ਯਤਨ ਤਹਿਤ ਇਸ ਕਰਮੂ ਝੀਵਰ ਨੂੰ ਵੀ ਮੁਗਲੀਆ ਕੋਤਵਾਲ ਨੇ ਪਕੜ ਮੰਗਾਇਆ ਅਤੇ ਤੁਰਕ ਬਣ ਜਾਣ ਲਈ ਹੁਕਮ ਸੁਣਾ ਦਿੱਤਾ। ਸ਼ਰੀਅਤ ਦਾ ਇਹ ਹੁਕਮ ਨਾ ਮੰਨਣ ਦੀ ਹਾਲਤ ਵਿੱਚ ਉਸ ਮੁਗਲ ਜਰਵਾਣੇ ਨੇ ਕਰਮੂ ਝੀਵਰ ਨੂੰ ਆਖਿਆ ਕਿ ਤੈਨੂੰ ਅਨੇਕਾਂ ਤਸੀਹੇ ਦੇ ਕੇ ਸਣੇ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ। ਸੋ ਸਣੇ ਪਰਿਵਾਰ ਤਸੀਹੇ ਦੇ ਕੇ ਖਤਮ ਕਰਨ ਦਾ ਡਰਾਵਾ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਦੇ ਸਾਹਮਣੇ ਸ਼ਰਤ ਰੱਖੀ ਗਈ, ਜਾਂ ਮੁਸਲਮਾਨ ਬਣ ਜਾ। ਅਖੀਰ ਇਹ ਕਰਮੂ ਝੀਵਰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਗਿਆ ਅਤੇ ਇਸ ਦਾ ਨਾਂ ਕਰਮਦੀਨ ਰੱਖ ਦਿੱਤਾ। ਸ਼ਹੀਦਨਾਮਾ ਵਿੱਚ ਕਵੀ ਕਿਸ਼ਨ ਸਿੰਘ ਜੀ ਲਿਖਦੇ ਨੇ, ਕਰਮੂ ਝੀਵਰ ਧਰਮ ਕਮਾਵੈ, ਤੁਰਕਨ ਕੋ ਵੈ ਮੂਲ ਨਾ ਭਾਵੈ, ਕੋਤਵਾਲ ਤਿੰਨ ਪਕੜ ਮੰਗਾਇਆ, ਰਾਜ ਕੋਪ ਦਾ ਸਬਕ ਸੁਣਾਇਆ, ਤੁਮਰੀ ਖਲੜੀ ਲਾਹੇਂਗੇ ਕਸਾਬ, ਕੁਟੰਬ ਤੁਮਾਰੋ ਜੋ ਬੇਹਸਾਬ, ਤਿਸ ਹੈ ਕੋਲੂ ਪੀੜ ਮਕਾਵੈ, ਦੇਵੈ ਹੈ ਹੁਕਮ ਤਬ ਕਵਨ ਬਚਾਵੈ, ਧਾਰੋ ਇਸਲਾਮ ਅਰ ਪਾਵੋ ਮਾਨ, ਵਜ਼ੀਰਾ ਬਖਸ਼ੈ ਤੁਮੈ ਨਿਧਾਨ। ਸੋ ਮਾਤਾ ਜੀ ਦੀ ਸ਼ਰਨ ਵਿੱਚ ਬੈਠੇ ਕਰਮੂ ਝੀਵਰ ਨੂੰ ਆਪਣੇ ਨਾਲ ਹੋਈ ਇਸ ਵਧੀਕੀ ਦਾ ਸਾਰਾ ਦ੍ਰਿਸ਼ ਇੱਕ ਵਾਰ ਫੇਰ ਉਸ ਦੀਆਂ ਅੱਖਾਂ ਮੋਹਰੋਂ ਦੀ ਹੋ ਗੁਜਰਿਆ ਕਿ ਕਿਵੇਂ ਜ਼ਰਵਾਣਿਆਂ ਦੀ ਕੁੱਟਮਾਰ ਅਤੇ ਜ਼ੁਲਮ ਨੂੰ ਨਾ ਸਹਾਰਦਾ ਹੋਇਆ ਉਹ ਆਪਣਾ ਧਰਮ ਇਮਾਨ ਕਾਇਮ ਨਾ ਰੱਖ ਸਕਿਆ ਅਤੇ ਦੀਨੋ ਬੇਦੀਨ ਹੋ ਕੇ ਕਰਮਦੀਨ ਬਣ ਗਿਆ। ਉਸ ਦੀ ਜਾਤ ਬਰਾਦਰੀ ਨੇ ਇਸ ਔਖੇ ਸਮੇਂ ਉਸ ਦੀ ਮਦਦ ਕਰਨ ਜਾਂ ਉਸ ਨੂੰ ਹੌਸਲਾ ਦੇਣ ਦੀ ਬਜਾਏ ਫਿਰ ਬਰਾਦਰੀ ਵਿੱਚੋਂ ਹੀ ਛੇਕ ਦਿੱਤਾ। ਉਧਰ ਉਹ ਮੁਗਲ ਜਿਨ੍ਹਾਂ ਨੇ ਇਸ ਨੂੰ ਆਪਣੇ ਦੀਨ ਵਿੱਚ ਰਲਾ ਕੇ ਦੀਨੀ ਭਰਾ ਬਣਾਇਆ ਸੀ ਔਰ ਆਖਿਆ ਸੀ ਕਿ ਧਾਰੋ ਇਸਲਾਮ ਅਰ ਪਾਵੋ ਮਾਨ, ਵਜ਼ੀਰਾ ਬਖਸ਼ੈ ਤੁਮੈ ਨਿਧਾਨ, ਉਹ ਵੀ ਇਸ ਗਰੀਬ ਨੂੰ ਨਿਮਾਣਾ ਨਿਤਾਣਾ ਅਛੂਤ ਜਾਣ ਕੇ ਵਗਾਰਾਂ ਹੀ ਕਰਵਾਉਂਦੇ ਰਹੇ। ਇਸ ਤਰ੍ਹਾਂ ਇਹ ਕੀਮਾ ਜਾਂ ਇਹ ਕਮੂ ਮਲਾ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਦੀ ਅਖਾਣ ਵਾਂਗ ਜਲਾਲਤ ਭਰੀ ਜ਼ਿੰਦਗੀ ਵਿੱਚ ਧਕੇਲ ਦਿੱਤਾ ਗਿਆ। ਇਸ ਸਮੇਂ ਕਰਮੂ ਬਾਬੇ ਦੀਆਂ ਅੱਖਾਂ ਸਾਹਮਣੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਵੀ ਘੁੰਮ ਗਈ ਕਿ ਕਿਵੇਂ ਇਸ ਬਿਰਧ ਜਗਤ ਮਾਤਾ ਦੇ ਸਿਰ ਦੇ ਸਾਈ ਨੇ ਆਪਣੇ ਸੀਸ ਦੀ ਕੁਰਬਾਨੀ ਦੇ ਕੇ ਤਿਲਕ ਜੰਜੂ ਦੀ ਰਖਵਾਲੀ ਕਰਦਿਆਂ ਉਸ ਜੈਸੇ ਅਨੇਕਾਂ ਕਰਮੂਆਂ ਨੂੰ ਕਰਮ ਬਖਸ਼ ਬਣਨ ਤੋਂ ਬਚਾ ਕੇ ਜਿਲਣ ਭਰੇ ਨਰਕ ਵਿੱਚ ਡਿੱਗਣ ਤੋਂ ਬਚਾ ਲਿਆ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਹਜ਼ੂਰੀ ਵਿੱਚ ਬੈਠੇ ਕਰਮਦੀਨ ਦੇ ਅੱਖਾਂ ਸਾਹਮਣੇ ਇਹ ਘੁੰਮ ਰਿਹਾ ਸੀ ਕਿ ਕਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਲਸਾਨੀ ਕੁਰਬਾਨੀ ਦੇ ਕੇ ਤਿਲਕ ਜੰਜੂ ਦੀ ਰਖਵਾਲੀ ਕਰਦਿਆਂ ਉਸ ਜੈਸੇ ਅਨੇਕਾਂ ਕਰਮੂਆਂ ਨੂੰ ਕਰੀਮ ਬਖਸ਼ ਬਣਨ ਤੋਂ ਬਚਾ ਕੇ ਜਿਲਣ ਭਰੇ ਨਰਕ ਵਿੱਚ ਡਿੱਗਣ ਤੋਂ ਬਚਾ ਲਿਆ ਸੀ ਅਤੇ ਇਸੇ ਮਾਤਾ ਗੁਜਰੀ ਦੇ ਲਾਡਲੇ ਨੇ ਅਜਿਹੇ ਹੀ ਜ਼ਾਲਮਾਂ ਦਾ ਮੂੰਹ ਮੋੜਨ ਲਈ ਸਾਰੇ ਸੁੱਖ ਆਰਾਮ ਤਿਆਗ ਕੇ ਜ਼ੁਲਮ ਦਾ ਨਾਸ਼ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਬਾਬਾ ਕਰਮੂ ਸੋਚ ਰਿਹਾ ਸੀ ਕਿ ਅੱਜ ਇਹ ਕਰਮੂ ਵਾਕਿਆ ਹੀ ਕਿੰਨੇ ਕਰਮਾਂ ਵਾਲਾ ਹੈ ਜਿਸ ਨੂੰ ਉਸ ਹਿੰਦ ਦੀ ਚਾਦਰ ਦੇ ਪਰਿਵਾਰ ਦੀ ਚਰਨ ਧੂੜੀ ਨਸੀਬ ਹੋਈ ਹੈ ਅਤੇ ਹਿੰਦਵਾਇਣ ਦੇ ਰਖਵਾਲੇ ਪਰਿਵਾਰ ਦੀ ਸੇਵਾ ਕਰਨ ਦਾ ਸੁਭਾਗ ਅਜਿਹੇ ਸਮੇਂ ਵਿੱਚ ਬਣ ਆਇਆ ਹੈ ਜਦ ਇਸ ਪਰਿਵਾਰ ਨੂੰ ਉਸ ਦੀ ਇਸ ਸੇਵਾ ਦੀ ਜ਼ਰੂਰਤ ਹੈ। ਅਜਿਹੀਆਂ ਸੋਚਾਂ ਵਿੱਚ ਘੁੰਮ ਰਹੇ ਇਸ ਕੁੰਮੇ ਮਾਸ਼ਕੀ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਅਦਬ ਸਤਿਕਾਰ ਨਾਲ ਆਪਣੀ ਕੁੱਲੀ ਵਿੱਚ ਟਿਕਾਣਾ ਦਿੱਤਾ। ਇਹ ਕੁੰਮਾ ਭਾਵੇਂ ਦੁਨੀਆਂ ਦੀ ਨਿਗਾਹ ਵਿੱਚ ਗਰੀਬ ਸੀ ਪਰ ਸੀ ਦਿਲ ਦਾ ਅਮੀਰ। ਕੁੱਲੀ ਅੰਦਰ ਟਿਕਾਣਾ ਕਰਾ ਬੜੀ ਆਜ਼ਜ਼ੀ ਵਿੱਚ ਬੜੀ ਅਧੀਨਗੀ ਵਿੱਚ ਕਹਿਣ ਲੱਗਾ ਕਿ ਮਾਤਾ ਜੀ, ਆਪ ਜੀਆਂ ਦੀ ਸੇਵਾ ਕਰਨ ਲਈ ਮੇਰੇ ਪਾਸ ਕੋਈ ਸਾਧਨ ਨਹੀਂ ਹਨ ਅਤੇ ਨਾ ਹੀ ਇਹ ਟਿਕਾਣਾ ਆਪ ਜੀ ਦੀ ਸ਼ਾਨ ਦੇ ਯੋਗ ਹੈ, ਪਰ ਫਿਰ ਵੀ ਆਪ ਜੀ ਦੀ ਇਹ ਵਡਿਆਈ ਹੈ ਜੋ ਆਪ ਜੀ ਮੇਰੇ ਜਿਹੇ ਨਾਚੀਜ਼ ਦੀ ਝੌਂਪੜੀ ਵਿੱਚ ਚਰਨ ਪਾ ਕੇ ਮੈਨੂੰ ਕਿਰਤਾਰਥ ਕਰ ਰਹੇ ਹੋ। ਔਰ ਸਾਡੇ ਜਿਹੇ ਨਿਤਾਣਿਆਂ ਨਿਮਾਣਿਆਂ ਦੀ ਖਾਤਰ ਅਜਿਹੇ ਦੁੱਖਾਂ ਨੂੰ ਆਪਣੇ ਪਿੰਡੇ ਤੇ ਹੰਢਾ ਰਹੇ ਹੋ। ਅਸੀਂ ਲੋਕ ਕਿਸ ਤਰ੍ਹਾਂ ਆਪ ਜੀ ਦੀਆਂ ਬਖਸ਼ਿਸ਼ਾਂ ਦਾ ਦੇਣ ਦੇ ਸਕਦੇ ਹਾਂ? ਇਸ ਤਰ੍ਹਾਂ ਦੇ ਪਿਆਰ ਭਰੇ ਬਚਨ ਕਰਦਾ ਵੈਰਾਗ ਵਿੱਚ ਭਿੱਜਾ ਮੁੜ ਮੁੜ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਚਰਨਾਂ ਨਾਲ ਲਿਪਟੀ ਜਾਵੇ। ਮਾਤਾ ਜੀ ਨੇ ਬਾਬੇ ਕੁੰਮੇ ਨੂੰ ਧਰਵਾਸ ਦਿੱਤੀ, ਸਿਰ ਪਲੋਸਿਆ, ਅਸੀਸ ਬਖਸ਼ੀ ਕਿ ਭਾਈ ਕਰਮੂ ਤੇਰੀ ਦਰਗਾਹ ਵਿੱਚ ਬਣ ਆਵੇ, ਸਦਾ ਸੁਖੀ ਰਹੇ, ਤੂੰ ਤੇਰੇ ਗੁਰੂ ਚਰਨਾਂ ਨਾਲ ਤੇਰੀ ਪ੍ਰੀਤ ਬਣ ਆਵੇ, ਗੁਰੂ ਨਾਨਕ ਦੀ ਨਿਗਾਹ ਮਿਹਰ ਭਰੀ ਤੇਰੇ ਤੇ ਹੋਵੇ। ਸਿਰ ਉੱਪਰ ਜਗਤ ਮਾਤਾ ਦਾ ਪਿਆਰ ਭਰਿਆ ਮੁਬਾਰਕ ਹੱਥ ਫਿਰਦਿਆਂ ਹੀ ਬਾਬਾ ਕੁੰਮਾ ਮਾਸ਼ਕੀ ਕਿਸੇ ਬਿਸਮਾਦ ਵਿੱਚ ਪੁੱਜ ਗਿਆ। ਸੰਧਿਆ ਹੋ ਚੁੱਕੀ ਸੀ। ਮਾਤਾ ਜੀ ਅਤੇ ਸਾਹਿਬਜ਼ਾਦੇ ਭੁੱਖਣ ਪਾਣੇ ਹੀ ਸਨ। ਬਾਬਾ ਕਰਮੂ ਭਾਵ ਕੁੰਮਾ ਮਾਸ਼ਕੀ ਗੁਰੂ ਪਰਿਵਾਰ ਦੇ ਆਹਾਰ ਲਈ ਲੰਗਰ ਦਾ ਪ੍ਰਬੰਧ ਕਰਨ ਲਈ ਨੇੜਲੇ ਨਗਰ ਨੂੰ ਚਲਾ ਗਿਆ। ਮਾਤਾ ਜੀ ਨੇ ਦੋਵਾਂ ਲਾਲਾਂ ਨੂੰ ਗੋਦੀ ਵਿੱਚ ਲੈ ਕੇ ਰਹਿਰਾ ਸਾਹਿਬ ਦਾ ਪਾਠ ਕੀਤਾ। ਥੋੜੇ ਜਿਹੇ ਅਰਸੇ ਬਾਅਦ ਭਾਈ ਕੁੰਮਾ ਨੇੜਲੇ ਨਗਰ ਵਿੱਚ ਵਸਦੀ ਲਛਮੀ ਨਾਉਂ ਦੀ ਇੱਕ ਬੀਬੀ ਜੋ ਪ੍ਰਭੂ ਪਿਆਰ ਵਾਲੀ ਰੰਗ ਰਤੜੀ ਆਤਮਾ ਸੀ, ਉਸ ਪਾਸੋਂ ਰੁੱਖਾ ਸੁੱਖਾ ਜੋ ਵੀ ਸਰ ਬਣ ਆਇਆ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਵਾਪਸ ਕੁੱਲੀ ਵਿੱਚ ਆ ਗਿਆ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਉਹ ਭੋਜਨ ਆ ਹਾਜ਼ਰ ਕੀਤਾ। ਪਿਛਲੇ ਲੰਬੇ ਸਮੇਂ ਤੋਂ ਭੁੱਖਣ ਭਾਣੇ ਮਾਤਾ ਜੀ ਅਤੇ ਗੁਰੂ ਲਾਲਾ ਨੇ ਪਿਆਰ ਨਾਲ ਤਿਆਰ ਕੀਤਾ ਹੋਇਆ ਲੰਗਰ ਪ੍ਰਸ਼ਾਦ ਗ੍ਰਹਿਣ ਕੀਤਾ। ਲਗਾਤਾਰ ਸਫ਼ਰ ਦੀ ਥਕਾਵਟ ਨਾਲ ਚੂਰ ਹੋਏ ਸਾਹਿਬਜ਼ਾਦੇ ਮੁੜ ਮੁੜ ਆਪਣੇ ਪਿਤਾ ਜੀ, ਵੀਰਾਂ, ਮਾਤਾਵਾਂ, ਗੁਰਸਿੱਖਾਂ ਅਤੇ ਅਨੰਦਪੁਰੀ ਟਿਕਾਣੇ ਬਾਰੇ ਪੁੱਛਦੇ ਪੁੱਛਦੇ ਹੀ ਮਾਤਾ ਜੀ ਦੀ ਗੋਦੀ ਵਿੱਚ ਹੀ ਸੌਂ ਗਏ। ਭਾਈ ਕਰਮੂ ਨੂੰ ਬੀਬੀ ਲਛਮੀ ਨੇ ਕੁਝ ਗਰਮ ਵਸਤਰ ਵੀ ਗੁਰੂ ਪਰਿਵਾਰ ਦੇ ਓਢਣ ਲਈ ਦੇ ਦਿੱਤੇ ਸਨ, ਸੋ ਉਹ ਬੱਚਿਆਂ ਦੇ ਉੱਪਰ ਦੇ ਕੇ ਪਰਮੇਸ਼ਰ ਦਾ ਸੋਹਿਲਾ ਪੜ ਮਾਤਾ ਜੀ ਵੀ ਸਾਹਿਬਜ਼ਾਦਿਆਂ ਦੇ ਨਾਲ ਜ਼ਮੀਨ ਉੱਪਰ ਹੀ ਪਰਮਾਤਮਾ ਦਾ ਭਾਣਾ ਮੰਨ ਕੇ ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਦੇ ਹੋਏ ਬਰਾਜ ਗਏ। ਬਿਖੜੇ ਰਸਤਿਆਂ ਦੀਆਂ ਮੁਸ਼ਕਲਾਂ ਦੀ ਥਕਾਵਟ ਅਤੇ ਭੁੱਖ ਦੇ ਸਤਾਏ ਅਤੇ ਸਰਦੀ ਦੇ ਸੀਤ ਕੀਤੇ ਹੋਏ ਨੰਨੇ ਨੰਨੇ ਸਾਹਿਬਜ਼ਾਦਿਆਂ ਨੇ ਮਾਤਾ ਜੀ ਦੀ ਗੋਦ ਵਿੱਚ ਸਿਰ ਰੱਖ ਕੇ ਕੁਝ ਆਰਾਮ ਕੀਤਾ। ਬਿਪਤਾ ਦੀ ਮਾਰੀ ਮਾਤਾ ਜੀ ਦੀਆਂ ਅੱਖਾਂ ਵਿੱਚ ਨੀਂਦ ਕਿੱਥੋਂ ਆਵੇ? ਪਿੱਛਾ ਸਾਰਾ ਬਰਬਾਦ ਹੋ ਗਿਆ, ਅਗਾਂਹ ਕੋਈ ਟਿਕਾਣਾ ਦਿਸਦਾ ਨਹੀਂ, ਪੈਰ ਪੈਰ ਤੇ ਦੁਸ਼ਮਣ ਸਤਿਗੁਰੂ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੂਹ ਲੈਂਦੇ ਫਿਰਦੇ ਹਨ। ਇਨ੍ਹਾਂ ਹਾਲਾਤਾਂ ਵਿੱਚ ਮਾਤਾ ਗੁਜਰੀ ਜੀ ਨੇ ਰਾਤ ਦਾ ਰਹਿੰਦਾ ਸਮਾਂ ਜਾਗੋ ਮਿੱਟੀ ਵਿੱਚ ਹੀ ਬਤੀਤ ਕੀਤਾ। ਧੰਨ ਮਾਤਾ ਗੁਜਰੀ ਜੀ, ਜਿਨ੍ਹਾਂ ਦਾ ਹੁਕਮ ਮੰਨਣ ਲਈ ਸਿੱਖ ਸੇਵਕ ਹਰ ਛਿਣ ਹਾਜ਼ਰ ਰਹਿੰਦੇ ਸਨ। ਇਹ ਉਹ ਮਾਤਾ ਗੁਜਰੀ ਜੀ ਹਨ ਜੋ ਮਖਮਲੀ ਪਲੰਘਾਂ ਉੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਸੱਜੇ ਖੱਬੇ ਪਾ ਕੇ ਦੋਹਰੀਆਂ ਮਖਮਲੀ ਰਜਾਈਆਂ ਨਾਲ ਢੱਕ ਕੇ ਅੰਗੀਠੀਆਂ ਬਾਲ ਕੇ ਉਹ ਦੇ ਮਹੀਨੇ ਆਰਾਮ ਕਰਾਇਆ ਕਰਦੇ ਸਨ। ਵਾਹ ਹੋਣੀਏ, ਅੱਜ ਉਹ ਦਿਨ ਵੀ ਮਾਤਾ ਗੁਜਰੀ ਜੀ ਨੂੰ ਜ਼ਿੰਦਗੀ ਵਿੱਚ ਨਸੀਬ ਹੋਇਆ। ਉਹ ਮਹੀਨੇ ਦੀ ਅੱਤ ਦੀ ਸਰਦੀ, ਸਰਦੀ ਨਾਲ ਧਰਤੀ ਤੇ ਨੰਗਾ ਪੈਰ ਨਹੀਂ ਧਰਿਆ ਜਾਂਦਾ, ਅਜਿਹੀ ਠੰਡੀ ਠਾਰ ਧਰਤੀ ਤੇ ਵਿਛੀ ਚਟਾਈ ਉੱਪਰ ਮਾਤਾ ਜੀ ਤੇ ਸਾਹਿਬਜ਼ਾਦੇ ਸਮਾਂ ਬਤੀਤ ਕਰ ਰਹੇ ਹਨ। ਵਾਹ ਹੋਣੀਏ, ਇਹ ਉਹ ਸਾਹਿਬਜ਼ਾਦੇ ਜਿਨ੍ਹਾਂ ਨੂੰ ਭਾਈ ਲਾਹੌਰਾ ਸਿੰਘ, ਭਾਈ ਚੌਪਾ ਸਿੰਘ ਜੀ ਵਰਗੇ ਗੁਰਸਿੱਖ ਆਪਣੀ ਪਿੱਠ ਤੇ ਬਿਠਾ ਕੇ ਘੋੜਾ ਬਣ ਕੇ ਝੂਟੇ ਦਿੰਦੇ ਸਨ। ਪਿਆਰੇ ਸਾਹਿਬਜ਼ਾਦਿਆਂ ਦੇ ਚਰਨਾਂ ਹੇਠ ਸਿੱਖ ਆਪਣੇ ਹੱਥ ਵਿਛਾ ਕੇ ਪਿਆਰ ਲਡਾਉਣ ਵਿੱਚ ਆਪਣੇ ਧੰਨ ਭਾਗ ਸਮਝਦੇ ਸਨ। ਜੋ ਸਾਹਿਬਜ਼ਾਦੇ ਸ਼ਾਹੀ ਠਾਠ ਵਿੱਚ ਪਲੇ ਸਨ, ਇਨ੍ਹਾਂ ਨੂੰ ਕਦੀ ਖਿਆਲ ਤੱਕ ਵੀ ਨਹੀਂ ਸੀ ਆਇਆ ਕਿ ਪ੍ਰਮਾਤਮਾ ਦੇ ਹੁਕਮ ਵਿੱਚ ਇਹੋ ਜਿਹੀ ਬਿਪਤਾ ਦੇ ਦਿਨ ਵੀ ਵੇਖਣੇ ਪੈਣਗੇ। ਅੱਜ ਇੱਕ ਕੁੱਲੀ ਵਿੱਚ ਰਾਤ ਕੱਟੀ ਕਰ ਰਹੇ ਹਨ। ਵਾਹ ਵਾਹ ਅਕਾਲ ਪੁਰਖ, ਤੇਰੀ ਲੀਲਾ ਵੀ ਅਪਰ ਅਪਾਰ ਹੈ। ਵਾਹ ਹੋਣੀਏ, ਤੇਰੀਆਂ ਖੇਡਾਂ ਵੀ ਕੈਸੀਆਂ ਅਜਬ ਹਨ। ਉਧਰ ਬਾਬਾ ਕਰਮੂ ਕਿਸੇ ਅਣਕਿਆਸੇ ਖਤਰੇ ਤੋਂ ਬਚਾਓ ਲਈ ਸਾਰੀ ਰਾਤ ਝੁੱਗੀ ਦੇ ਬਾਹਰ ਹੀ ਘੁੰਮਦਾ ਫਿਰਦਾ ਰਿਹਾ ਅਤੇ ਸਤਿਗੁਰੂ ਜੀ ਦੇ ਪਰਪਕਾਰਾਂ ਨੂੰ ਅਤੇ ਗੁਰੂ ਪਰਿਵਾਰ ਦੇ ਇਸ ਹਾਲਤ ਵਿੱਚ ਵਿਚਰਨ ਨੂੰ ਯਾਦ ਕਰ ਕਰ ਵੈਰਾਗ ਕਰਦਾ ਰਿਹਾ। ਦਿਨ ਚੜਿਆ, ਮਾਤਾ ਜੀ ਵੀ ਸਾਵਧਾਨ ਹੋ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜ ਬੈਠੇ ਸਨ। ਸਾਜਰੇ ਹੀ ਬੀਬੀ ਲਛਮੀ ਅਤ ਪਿਆਰ ਨਾਲ ਜਲ ਪਾਣੀ ਤਿਆਰ ਕਰਕੇ ਭਾਈ ਕੁੰਮੇ ਦੀ ਕੁੱਲੀ ਵਿੱਚ ਆ ਪੁੱਜੀ। ਮਾਤਾ ਜੀ ਅਤੇ ਗੁਰੂ ਸੁਤਾਂ ਨੂੰ ਡੰਡੌਤਵਤ ਹੋ ਕੇ ਨਮਸਕਾਰ ਕੀਤੀ ਅਤੇ ਤਿਆਰ ਕਰਕੇ ਲਿਆਂਦਾ ਭੋਜਨ ਉਨ੍ਹਾਂ ਦੇ ਅਰਪਣ ਕੀਤਾ। ਬੀਬੀ ਲਕਸ਼ਮੀ ਨੇ ਲੰਗਰ ਭੋਜਨ ਛਕਾ ਕੇ ਮਾਤਾ ਜੀ ਦੀ ਮੁੱਠੀ ਚਾਪੀ ਆਦਿਕ ਦੀ ਸੇਵਾ ਕਰਕੇ ਟਹਿਲ ਕਮਾਈ ਅਤੇ ਆਪਾ ਧੰਨ ਕੀਤਾ। ਭਾਈ ਕਿਸ਼ਨ ਸਿੰਘ ਜੀ ਨੇ ਸ਼ਹੀਦਨਾਮਾ ਵਿਚ ਇਸ ਟਹਿਲ ਦੀ ਇਸ ਸੇਵਾ ਦਾ ਜ਼ਿਕਰ ਕਰਦਿਆਂ ਇੰਜ ਲਿਖਿਆ ਹੈ, ਤਿਨਹੈ ਕੀਨੀ ਸੇਵ ਅਪਾਰਾ, ਮਨੈ ਉਪਜਿਓ ਪ੍ਰੇਮ ਬਹੁ ਭਾਰਾ, ਛੱਤੀ ਪ੍ਰਕਾਰ ਹੈ ਭੋਜਨ ਕੀਨੇ, ਅਵਰ ਵਿਸ਼ਾਨੇ ਮਖਮਲੀ ਕੀਨੇ, ਮੁੱਠੀ ਚਾਪੀ ਕੀਨੀ ਬਹੁ ਭਾਈ, ਵੱਡੇ ਭਾਗ ਲਕਸ਼ਮੀ ਹਰਖਾਈ। ਛੱਤੀ ਪ੍ਰਕਾਰ ਭੋਜਨ ਕੀਨੇ, ਅਵਰ ਵਿਸ਼ਾਨੇ ਮਖਮਲੀ ਕੀਨੇ, ਇਹਨਾਂ ਤੋਂ ਭਾਵ ਕਵੀ ਜੀ ਦਾ ਇਹ ਹੈ ਕਿ ਮਾਈ ਲਕਸ਼ਮੀ ਅਤੇ ਕਰਮੂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਜੋ ਵੀ ਇਹ ਸੇਵਾ ਰੰਗ ਰਤੜੀ ਆਤਮਾ ਕਰ ਸਕਦੀ ਸੀ ਉਸ ਨੇ ਵਿਤੋਂ ਵੱਧ ਕੇ ਕੀਤੀ। ਮਾਈ ਲਕਸ਼ਮੀ ਨੂੰ ਗੁਰੂ ਪਰਿਵਾਰ ਦੀ ਟਹਿਲ ਸੇਵਾ ਲਈ ਆਪਣੀ ਕੁੱਲੀ ਵਿਚ ਛੱਡ ਕੇ ਬਾਬਾ ਕੁੰਮਾ ਬਾਹਰ ਨਿਕਲਿਆ ਤਾਂ ਜੋ ਖੱਚਰ ਲਈ ਵੀ ਘਾਹ ਆਦਿ ਦਾ ਪ੍ਰਬੰਧ ਕਰ ਸਕੇ। ਵੈਸੇ ਵੀ ਇਸ ਕੁਟੀਆ ਵਿਚ ਬਹੁਤ ਚਿਰ ਗੁਰੂ ਪਰਿਵਾਰ ਦਾ ਨਿਵਾਸ ਰੱਖਣਾ ਖਤਰੇ ਤੋਂ ਖਾਲੀ ਨਹੀਂ ਸੀ, ਕਿਉਂਕਿ ਦਰਿਆ ਦਾ ਪੱਤਣ ਹੋਣ ਕਰਕੇ ਇਸ ਪਾਸੇ ਮੁਗਲੀਆ ਫੌਜ ਦਾ ਆਉਣਾ ਜਾਣਾ ਆਮ ਸੀ। ਇਸ ਲਈ ਗੁਰੂ ਪਰਿਵਾਰ ਨੂੰ ਕਿਸੇ ਮਹਿਫੂਜ਼ ਜਗ੍ਹਾ ਤੇ ਪਹੁੰਚਾਉਣਾ ਅਤਿਅੰਤ ਜ਼ਰੂਰੀ ਸੀ। ਸਰਸਾ ਦੇ ਕੰਢੇ ਪਰਿਵਾਰ ਵਿਛੜਨ ਦਾ ਸਾਰਾ ਬਿਰਤਾਂਤ ਮਾਤਾ ਜੀ ਪਾਸੋਂ ਰਾਤ ਬਾਬਾ ਕਰਮੂ ਨੇ ਸੁਣ ਲਿਆ ਸੀ, ਸੋ ਉਸ ਨੂੰ ਧਿਆਨ ਵਿਚ ਰੱਖਦਿਆਂ ਉਹ ਆਸ ਕਰ ਰਿਹਾ ਸੀ ਕਿ ਹੋ ਸਕਦਾ ਹੈ ਕਿ ਇਸ ਵਿਛੋੜੇ ਵਿਚੋਂ ਨਿਖੜੇ ਸਿੰਘਾਂ ਦਾ ਕੋਈ ਜਥਾ ਹੀ ਉਸ ਨੂੰ ਮਿਲ ਪਵੇ ਜਾਂ ਕੋਈ ਹੋਰ ਜ਼ਿੰਮੇਵਾਰ ਸਿੱਖ ਉਸ ਨੂੰ ਮਿਲ ਪੈਣ, ਜਿਸ ਸਦਕਾ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੁਰੱਖਿਅਤ ਹਵਾਲਗੀ ਉਨ੍ਹਾਂ ਗੁਰਸਿੱਖਾਂ ਨੂੰ ਉਹ ਕਰ ਸਕੇ। ਇਸ ਤਰ੍ਹਾਂ ਵਿਛੜੇ ਗੁਰੂ ਪਰਿਵਾਰ ਦਾ ਆਪਸੀ ਮਿਲਾਪ ਹੋ ਸਕਦਾ ਹੈ। ਸੋ ਸਿੰਘਾਂ ਦੇ ਕਿਸੇ ਜਥੇ ਦੀ ਜਾਂ ਕਿਸੇ ਜ਼ਿੰਮੇਵਾਰ ਦੀ ਭਾਲ ਵਿਚ ਭਾਈ ਕੁੰਮਾ ਪੱਤਣ ਦੇ ਕੰਢੇ ਵੱਲ ਚਲਾ ਗਿਆ। ਗੰਗੂ ਬ੍ਰਾਹਮਣ ਦਾ ਮਿਲਣਾ, ਕੁਦਰਤ ਦਾ ਅਜੀਬ ਸਬੱਬ। ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਕੁੰਮੇ ਮਲਾਹ ਨੂੰ ਸਤਲੁਜ ਸਰਸਾ ਦੇ ਉਸੇ ਹੀ ਪੱਤਣ ਵੱਲ ਘੁੰਮਦਾ ਫਿਰਦਾ ਮਿਲ ਪਿਆ। ਇਹ ਗੰਗੂ ਵੀ ਪਿਛਲ ਰਾਤ ਸਰਸਾ ਕੰਢੇ ਹੋਏ ਵਿਛੋੜੇ ਦੌਰਾਨ ਵਿਹੀਰ ਨਾਲੋਂ ਵਿਛੜ ਗਿਆ ਸੀ ਅਤੇ ਘੁੰਮਦਾ ਘੁਮਾਉਂਦਾ ਇਧਰ ਆ ਪੁੱਜਾ ਸੀ। ਜਦ ਇਸ ਗੰਗੂ ਬ੍ਰਾਹਮਣ ਦਾ ਮਿਲਾਪ ਬਾਬਾ ਕੁੰਮਾ ਮਾਸ਼ਕੀ ਨਾਲ ਹੋਇਆ ਤਦ ਬਾਬੇ ਕੁੰਮੇ ਨੇ ਇਸ ਨਾਲ ਸਾਹਿਬ ਸਲਾਮ ਕਰਦਿਆਂ ਗੱਲਬਾਤ ਆਰੰਭੀ, ਉਹਦਾ ਨਾਮ ਟਿਕਾਣਾ ਥੋ ਪਤਾ ਪੁੱਛਿਆ। ਮਗਮੇ ਸੱਕਾ ਮਿਲਿਓ ਸੋ ਜਾਕੋ, ਤਿਸ ਪ੍ਰਤ ਪੁੱਛਿਓ ਨਾਮ ਸੋ ਤਾਂਕੋ। ਗੱਲਬਾਤ ਚੱਲੀ, ਗੰਗੂ ਨੇ ਵੀ ਗੁਰੂ ਸਾਹਿਬ ਅਤੇ ਪਰਿਵਾਰ ਦਾ ਜ਼ਿਕਰ ਕੀਤਾ ਅਰ ਦੱਸਿਆ ਕਿ ਮੈਂ ਉਨ੍ਹਾਂ ਦਾ ਨਿੱਜੀ ਸੇਵਕ ਹਾਂ ਅਤੇ ਪਿਛਲੀ ਰਾਤ ਜਦ ਗੁਰੂ ਸਾਹਿਬ ਨੇ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਛੱਡਿਆ ਤਦੋਂ ਮੁਗਲੀਆ ਫੌਜਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਸਰਸਾ ਕੰਢੇ ਹੋਏ ਯੁੱਧ ਵਿਚ ਕਈ ਸਿੰਘ ਸ਼ਹੀਦ ਹੋ ਗਏ ਅਤੇ ਸਾਰਾ ਹੀ ਵਹੀਰ ਖਿਲਰ ਗਿਆ। ਕਿਸੇ ਨੂੰ ਵੀ ਇਕ ਦੂਸਰੇ ਬਾਰੇ ਕੁਝ ਵੀ ਗਿਆਤ ਨਹੀਂ। ਚੰਗੇ ਭਾਗੀ, ਮੇਰਾ ਤਾਂ ਬਚਾਓ ਹੋ ਗਿਆ ਹੈ। ਗੰਗੂ ਬਾਬੇ ਕਰਮੇ ਨੂੰ ਆਖਣ ਲੱਗਾ ਕਿ ਜੇ ਤੂੰ ਮੈਨੂੰ ਹੁਣ ਇਹ ਪੱਤਣ ਪਾਰ ਕਰਵਾ ਦੇਵੇਂ ਤਾਂ ਮੈਂ ਆਪਣੇ ਨਗਰ ਪੁੱਜ ਸਕਦਾ ਹਾਂ। ਇਹ ਗੱਲਬਾਤ ਮਾਤਾ ਜੀ ਵੱਲੋਂ ਦੱਸੇ ਬਿਰਤਾਂਤ ਨਾਲ ਰਲਦੀ ਹੋਣ ਕਰਕੇ ਬਾਬੇ ਕਰਮੂ ਨੂੰ ਧਰਵਾਸ ਹੋ ਗਿਆ ਕਿ ਗੁਰੂ ਪਰਿਵਾਰ ਦੇ ਆਪਸੀ ਮਿਲਾਪ ਲਈ ਉਸ ਦਾ ਯਤਨ ਸਾਰਥਕ ਪਾਸੇ ਜਾ ਰਿਹਾ ਹੈ। ਜਦੋਂ ਗੰਗੂ ਪਾਸੋਂ ਵੀ ਉਹੋ ਜਿਹੀ ਬਿਰਤਾਂਤ ਰਾਤ ਬਾਰੇ ਬਾਬਾ ਕਰਮੂ ਨੇ ਸੁਣੇ ਤੇ ਇਹ ਬਿਰਤਾਂਤ ਮਾਤਾ ਜੀ ਵੱਲੋਂ ਦੱਸੀ ਗੱਲਬਾਤ ਨਾਲ ਰਲਦੀ ਹੋਣ ਕਰਕੇ ਬਾਬੇ ਕਰਮੂ ਨੂੰ ਧਰਵਾਸ ਹੋ ਗਿਆ ਕਿ ਗੁਰੂ ਪਰਿਵਾਰ ਦੇ ਆਪਸੀ ਮਿਲਾਪ ਲਈ ਜੋ ਉਸ ਦੇ ਯਤਨ ਹਨ ਉਹ ਸਾਰਥਕ ਪਾਸੇ ਜਾ ਰਹੇ ਹਨ। ਭਾਈ ਦੁੰਨਾ ਸਿੰਘ ਹਡੂਰੀਆ ਲਿਖਦੇ ਨੇ ਕਿ ਤੋ ਸੱਕੇ ਯਹ ਬਾਤ ਚਲਾਈ, ਤੁਮ ਕਿਮ ਪੂਛਤ ਬਾਤ ਜਨਾਈ। ਤਦ ਮਾਸ਼ਕੀ ਨੇ ਉਸ ਗੰਗੂ ਨਾਲ ਗੱਲਬਾਤ ਚਲਾਈ, ਤੋ ਸੱਕੇ ਯਹ ਬਾਤ ਚਲਾਈ, ਤੁਮ ਕਿਮ ਪੂਛਤ ਬਾਤ ਜਨਾਈ, ਤਿਨੇ ਕਹਿਓ ਹਮ ਉਨਕੇ ਦਾਸਾ, ਮਸੰਦ ਨਾਮ ਜਗ ਮਾਹੀ ਬਾਸਾ। ਗੱਲਬਾਤ ਚੱਲਦੀ ਰਹੀ ਤੇ ਗੱਲਾਂ ਗੱਲਾਂ ਵਿਚ ਕਰਮ ਨੂੰ ਇਹ ਭਰੋਸਾ ਹੋ ਗਿਆ ਕਿ ਇਹ ਵਿਅਕਤੀ ਨਿਸ਼ਚੇ ਹੀ ਗੁਰੂ ਸਾਹਿਬ ਦਾ ਸੇਵਕ ਹੈ। ਗੰਗੂ ਪਾਸੋਂ ਇਹ ਵੀ ਪਤਾ ਚੱਲ ਗਿਆ ਕਿ ਉਹ ਆਨੰਦਪੁਰ ਗੁਰੂ ਘਰ ਦੇ ਵਿਚ ਪਰਿਵਾਰ ਦੇ ਨਾਲ ਹੀ ਨਿਵਾਸ ਰੱਖਦਾ ਸੀ। ਭਾਈ ਦੁੰਨਾ ਸਿੰਘ ਹੰਡੂਰੀਏ ਨੇ ਇਸ ਘਟਨਾ ਦਾ ਹਵਾਲਾ ਕਥਾ ਗੁਰੂ ਜੀ ਕੇ ਸੁਤਨਕੀ ਵਿਚ ਦਿੱਤਾ, ਢੂੰਡ ਭਾਲ ਜੋ ਕੀਨੇ ਸਭ ਹੀ ਏਕ ਠੇ, पुर आनंद गृह माही बसै तह नेठ के। इस प्रकार जद गुरु घर नाल संबंधां दीआं गल्लां उस गंगू नाल सांझियां होईआं तद बाबा कुम्मा बहुत प्रसन्न होया अते मन ही मन परमेश्वर जी का शुकराना करन लगा कि उस नूं गुरु घर का एक विश्वास योग सज्जन मिल गया है जो गुरु माता अते साहबजादियां नूं सुरक्षित तरीके नाल किसी योग स्थान ते पुजदा कर सकता है। इस प्रकार जान पहचान अते अपनी तसली करके बाबा करमू गंगू ब्राह्मण नूं अपनी कुली विच लै आया। बह माश की कह अबे तुम जाने हो लै आओ गृह माहे देख बिगसाने। खच्चर नूं घा पट्ठा पा के बाबा कुम्मा गंगू नूं कुली अंदर माता जी पास लै आया। गंगू कपटी ने जद माता जी अते साहबजादियां नूं वेख्या तद भज के जा नमस्कार कीती। ये कुदरती बात है कि बिखड़े समय विच जद कोई जान पहचान वाला सज्जन अचनचेत ही अणक्यासिया मिल पवे तदो मनुखी मन अत प्रसन्नता की हालत विच चला जांदा है अते दुख दे सागर विचों बाहर निकलने लई एक आस की किरण जी दिसण लग पैंदी है। ये बात कुदरती है कि जदों आपां किसे तकलीफ विच होईए कोई बिखड़ा समा होवे उस समय विच जद कोई जान पहचान वाला सज्जन अणक्यासिया अचनचेत ही मिल पवे तदों मनुखी मन प्रसन्नता की हालत विच चला जांदा है अते दुख दे सागर विचों बाहर निकलण दी कोई आस कोई किरण दिसण लग पैंदी है। कुछ अजिहा ही इत्थे वापरिया। माता जी ने भी गंगू नूं अपना पुराना सेवक जान के वडियाया अते असीस बख्शी ते पुछिया कि ओ किधर रह गया सी। साहबजादे भी क्योंकि ओहदे जाणू सन सो उस नाल बड़े प्यार नाल पेश आए। गंगू ने माता जी नाल सारे वरतारे का अफसोस जाहर करदिआं अखां विचों हंझू भी केरे। इस सारे कुछ नूं तक के बाबा कुम्मा अंदरों अंदरी अत आनंदित ते निश्चिंत हो रहा सी कि गुरु घर दे सेवक नाल हुण गुरु परिवार का मिलाप हो गया है हुण कोई खतरा नहीं। भाई गन्ना सिंह हंडूरिया लिखते ने कि माता जी को सीस टेक तब एहो कही चलो हमारी मात नेत बिद यह सही तबै पही प्रसन्न मिलियो तह आए कै पूछी सगली बात कही समझाए कै। पर कौन जानदा सी कि अंदरों अंदरी इस कपटी ब्राह्मण दे मन विच की गिणतियां मिणतियां चल रही हैं। उपरले मन नाल तां माता जी अते लाला नूं धरवासा दे रहा सी पर अंदरों अंदरी कपटी गंगू अपने मन अंदर उधेड़ बुणन करन लग पिया होया सी कि आनंदपुर साहब दे खजाने दीआं चाबियां तां माता जी पास ही होईआं करदीआं सन। भावें हुणे गुरु माता बड़ी तरसयोग हालत विच तां दिस रही है पर निश्चय ही माया अते कीमती गहना गट्टा वगैरा इहदे पास जरूर होवेगा। जेकर इन्हां दी इस लाचार हालत दा फायदा उठा के कुछ हीरे जवाहरात मोती गहने आदिक हाथ लग जाण तां मेरी काया कल्प हो सकदी है मैं धनवान बन सकदा हां मेरी किस्मत चमक सकदी है। एक लाल जो मिले आई तो हमरी सब विद बन जाए। पर माता जी उस नूं पुराना सेवक जाण उस उपर विश्वास करके अगले सफर लई उस नाल जाण दी गल कर रहे सन। आपसी गलबात तों माता जी ने उस पासों सारे हालात दी जानकारी लई अते गंगू नूं कहा कि गुरु साहब ने आनंदपुर तों तुरन लगियां रोपड़ वल जाण दा इशारा कीता सी सो ये पक्का निश्चय है कि गुरु साहब रोपड़ वाले पासे ही होणगे। माता जी ने गंगू नूं आख्या कि आनंदपुर साहब तों तुरन तों पहला गुरु साहब ने रोपड़ वल जाण दा इशारा कीता सी सो ये निश्चय विच है कि गुरु साहब इसे पासे ही होने चाहिए हन। इसलिए जेकर तू विछड़े गुरु सुतां नूं विछड़े हुए गुरु साहबजादियां नूं उन्हां दे पिता नाल मिला देवे तां इस तों वड्डा होर कोई पुन नहीं होवेगा। कपटी गंगू दे मन विच भावें लोभ अपना फेरा मार रहा सी पर उसने माता जी नूं भरोसा दवाया कि उस दे हुंदिया हुण उन्हां नूं कोई फिक्र करन दी जरूरत नहीं क्योंकि ओह उन्हां दा सेवक है अते इस इलाके दा उचंगी तरह जानकार है वाकफ है जाणू है। इसलिए ओह माता जी ते गुरु लाला नूं कोई ना कोई हीला बना के वसीला बना के रोपड़ वल किसी सुरक्षित टिकाने जरूर पहुंचा देवेगा। इसलिए तुसी इस कुली विचों अगले सफर ते जाण दी तैयारी करो। ਗੰਗੂ ਦੇ ਦਰਵਾਸੇ ਉੱਪਰ ਯਕੀਨ ਕਰਦਿਆਂ ਮਾਤਾ ਜੀ ਅਤੇ ਸਾਹਿਬਜ਼ਾਦੇ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਏ। ਵਿਦਾਇਗੀ ਤੋਂ ਪਹਿਲਾਂ ਬਾਬਾ ਕੁੰਮਾ ਮਾਸ਼ਕੀ ਅਤੇ ਬੀਬੀ ਲੱਛਮੀ ਨੇ ਮਾਤਾ ਜੀ ਅਤੇ ਲਾਲਾ ਨੂੰ ਮੁੜ ਜਲ ਪਾਣੀ ਛਕਾਇਆ ਅਤੇ ਅਗਲੇ ਸਫ਼ਰ ਤੇ ਜਾਣ ਲਈ ਕੁਝ ਅੰਨ ਭੋਜਨ ਨਾਲ ਦੇ ਦਿੱਤਾ। ਥੋੜਾ ਬਹੁਤਾ ਮੋਟਾ ਲੀੜਾ ਕੱਪੜਾ ਵੀ ਇੱਕ ਗੰਢ ਵਿਚ ਬੰਨ ਦਿੱਤਾ। ਸਾਰੇ ਜਣੇ ਝੌਂਪੜੀ ਵਿਚੋਂ ਬਾਹਰ ਆ ਗਏ। ਬੀਬੀ ਲੱਛਮੀ ਨੇ ਮਾਤਾ ਜੀ ਅਤੇ ਲਾਲਾ ਨੂੰ ਚਰਨ ਵੰਦਨਾ ਕੀਤੀ। ਮਾਤਾ ਜੀ ਨੇ ਉਸ ਦੀ ਸੇਵਾ ਤੇ ਪ੍ਰਸੰਨ ਹੋ ਕੇ ਅਸੀਸ ਵਜੋਂ ਬੀਬੀ ਲੱਛਮੀ ਨੂੰ ਦੋ ਮੋਹਰਾਂ ਦੇ ਮੁੱਲ ਦੀ ਆਰਸੀ, ਜੋ ਇੱਕ ਪ੍ਰਕਾਰ ਦਾ ਗਹਿਣਾ ਹੁੰਦਾ ਹੈ, ਅਤੇ ਸੋਨੇ ਦੀਆਂ ਪੰਜ ਮੋਹਰਾਂ ਦਿੱਤੀਆਂ। ਮਾਤਾ ਜੀ ਨੇ ਤੁਰਨ ਲੱਗਿਆਂ ਬੀਬੀ ਲੱਛਮੀ ਨੂੰ ਅਸੀਸ ਵਜੋਂ ਦੋ ਮੋਹਰਾਂ ਦੇ ਮੁੱਲ ਦੀ ਇੱਕ ਆਰਸੀ ਅਤੇ ਸੋਨੇ ਦੀਆਂ ਪੰਜ ਮੋਹਰਾਂ ਦਿੱਤੀਆਂ, ਜੋ ਉਸ ਬੀਬੀ ਨੇ ਨਾ ਮੰਨਦੇ ਮਨ ਨਾਲ ਵੀ ਗੁਰੂ ਘਰ ਦੀ ਅਸੀਸ ਜਾਣ ਕੇ ਮਸਤਕ ਨਾਲ ਲਾ ਲਈਆਂ। ਭਾਈ ਦੁੰਨਾ ਸਿੰਘ ਹੰਡੂਰੀਆ ਕਥਾ ਗੁਰੂ ਜੀ ਕੇ ਸੁਤਨਕੀ ਵਿਚ ਲਿਖਦੇ ਨੇ ਕਿ ਦੋਏ ਮੋਹਰ ਕੀ ਆਰਸੀ ਪੰਜ ਚੂੜੀਆਂ ਸਾਥ ਤਿਸੀ ਬ੍ਰਾਹਮਣੀ ਕੋ ਦਈ ਜੋ ਪ੍ਰਸਾਦ ਵਤ ਖਵਾਤ। ਇਸ ਸਮੇਂ ਕਪਟੀ ਗੰਗੂ ਦੀ ਚੋਰ ਅੱਖ ਨੇ ਇਹ ਸਭ ਕੁਝ ਤੱਕ ਲਿਆ ਤੇ ਮਨੋ ਹੀ ਮਨ ਬਹੁਤ ਖੁਸ਼ ਹੋਇਆ ਕਿ ਮਾਤਾ ਜੀ ਪਾਸ ਗਹਿਣਾ ਗੱਟਾ ਅਤੇ ਮਾਇਆ ਹੋਣ ਦਾ ਉਸ ਦਾ ਜੋ ਅੰਦਾਜ਼ਾ ਸੀ ਉਹ ਬਿਲਕੁਲ ਠੀਕ ਹੈ। ਸੋ ਇਸ ਖਜ਼ਾਨੇ ਨੂੰ ਹਰ ਹੀਲੇ ਹਥਿਆ ਕੇ ਅਮੀਰ ਬਣਨ ਦਾ ਸੁਪਨਾ ਉਸ ਦਾ ਲੋਭੀ ਮਨ ਹੁਣ ਸੰਜੋਣ ਲੱਗ ਪਿਆ। ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਸਰਦਾਰ ਰਤਨ ਸਿੰਘ ਭੰਗੂ ਗੰਗੂ ਬ੍ਰਾਹਮਣ ਦੇ ਲੋਭ ਦਾ ਜ਼ਿਕਰ ਕਰਦੇ ਹੋਏ ਲਿਖਦੇ ਨੇ ਕਿ ਉਸ ਕੇ ਮਨ ਮੈਂ ਵੱਡ ਲੱਭ ਆਇਓ, ਉਨ ਦੇਖਤ ਦਰਬ ਜੋ ਮਾਤ ਚੁਕਾਇਓ, ਹੀਰੇ ਮੋਤੀ ਮਾਣਕ ਸਬਜ਼ੇ ਹੁਤੋ ਗਲਿਓ ਬਾਹਮਣ ਜਿਤ ਗਜਬੈ। ਬਾਬੇ ਕੁੰਮੇ ਮਾਸ਼ਕੀ ਨੇ ਆਪਣੀ ਬੇੜੀ ਵਿਚ ਮਾਤਾ ਜੀ ਸਾਹਿਬਜ਼ਾਦਿਆਂ ਅਤੇ ਗੰਗੂ ਨੂੰ ਸਮੇਤ ਖੱਚਰ ਦੇ ਸਵਾਰ ਕਰ ਲਿਆ ਅਤੇ ਦਰਿਆ ਦੇ ਪਾਰਲੇ ਕੰਢੇ ਜਾ ਉਤਾਰਿਆ। ਬੇੜੀ ਨੂੰ ਕੰਢੇ ਨਾਲ ਲਾ ਕੇ ਬਾਬਾ ਕਰਮੂ, ਜਿਸ ਪਿਲਕਣ ਦੇ ਦਰਖਤ ਥੱਲੇ ਗੁਰੂ ਪਰਿਵਾਰ ਬੇੜੀ ਵਿਚੋਂ ਉਤਰ ਕੇ ਖੜਾ ਸੀ, ਉਥੇ ਆ ਪੁੱਜਾ। ਇਸ ਬਿਪਤਾ ਦੀ ਘੜੀ ਵਿਚ ਉਸ ਦਾ ਮਨ ਗੁਰੂ ਪਰਿਵਾਰ ਨੂੰ ਇਕੱਲਿਆਂ ਛੱਡਣ ਲਈ ਨਹੀਂ ਸੀ ਮੰਨ ਰਿਹਾ। ਉਹ ਨਹੀਂ ਸੀ ਚਾਹੁੰਦਾ ਕਿ ਉਹ ਗੁਰੂ ਪਰਿਵਾਰ ਤੋਂ ਦੂਰ ਹੋਵੇ, ਪਰ ਉਸ ਨੂੰ ਸੁੱਝ ਵੀ ਨਹੀਂ ਸੀ ਰਿਹਾ ਕਿ ਉਹ ਕਰੇ ਤਾਂ ਕੀ ਕਰੇ। ਉਹ ਮਾਤਾ ਜੀ ਦੇ ਚਰਨਾਂ ਤੇ ਢਹਿ ਪਿਆ ਅਤੇ ਆਪਣੇ ਮਨ ਦੀ ਹਾਲਤ ਦੱਸੀ। ਮਾਤਾ ਜੀ ਨੇ ਉਸ ਦਾ ਸਿਰ ਪਲੋਸ ਖੜਾ ਕੀਤਾ ਅਤੇ ਅੱਤ ਪਿਆਰ ਵਿਚ ਆ ਕੇ ਅਸੀਸਾਂ ਬਖਸ਼ਿਸ਼ ਕਰਦਿਆਂ ਕਿਹਾ ਕਿ ਉੱਠ ਪੁੱਤ ਕਰਮੂ, ਉੱਠ, ਇੰਜ ਦਿਲ ਹੌਲਾ ਨਾ ਕਰ, ਗੁਰੂ ਘਰ ਦੀਆਂ ਰਹਿਮਤਾਂ ਤੇਰੇ ਅੰਗ ਸੰਗ ਵਰਤਣਗੀਆਂ। ਮਾਤਾ ਜੀ ਨੇ ਗੰਗੂ ਵੱਲ ਇਸ਼ਾਰਾ ਕਰਕੇ ਭਾਈ ਕਰਮੂ ਨੂੰ ਆਖਿਆ ਕਿ ਸਾਡਾ ਇਹ ਸੇਵਾਦਾਰ ਮਿਲਜੂ ਪਿਆ ਹੈ, ਸੋਹਣ ਫਿਕਰ ਵਾਲੀ ਕੋਈ ਗੱਲ ਨਹੀਂ, ਇਹ ਸਾਨੂੰ ਗੁਰੂ ਜੀ ਨਾਲ ਮਿਲਾਉਣ ਦਾ ਹੀਲਾ ਵਸੀਲਾ ਕਰ ਦੇਵੇਗਾ, ਤੂੰ ਦਿਲ ਛੋਟਾ ਨਾ ਕਰ। ਤੇ ਨਾਲ ਹੀ ਮਾਤਾ ਜੀ ਨੇ ਗੁਥਲੀ ਵਿਚੋਂ ਪੰਜ ਮੋਹਰਾਂ ਕੱਢ ਕੇ ਕਰਮੂ ਦੇ ਹੱਥ ਫੜਾਈਆਂ। ਉਹ ਇਕਦਮ ਤਰਬਕ ਕੇ ਪਿੱਛੇ ਹਟਿਆ ਔਰ ਹੱਥ ਜੋੜ ਬੇਨਤੀ ਕੀਤੀ, ਮਾਤਾ ਜੀ ਮੈਂ ਇਹ ਮਾਇਆ ਹਰਗਜ਼ ਨਹੀਂ ਲੈਣੀ। ਮੇਰੀ ਮਾਤਾ, ਮੈਂ ਤਾਂ ਇਹ ਛੋਟਾ ਜਿਹਾ ਦਰਿਆ ਪਾਰ ਕਰਵਾ ਕੇ ਆਪਣਾ ਫਰਜ਼ ਪੂਰਾ ਕੀਤਾ ਹੈ, ਆਪਣੀ ਅਕੀਦਤ ਭੇਂਟ ਕੀਤੀ ਹੈ। ਆਪ ਜੀ ਦਾ ਸਪੂਤ ਤਾਂ ਦੀਨ ਦੁਨੀਆਂ ਦੇ ਭਵ ਸਾਗਰ ਤੋਂ ਪਾਰ ਕਰਾਉਣ ਵਾਲਾ ਸਮਰੱਥ ਮਲਾਹ ਹੈ। ਬਾਬਾ ਕਰਮੂ ਆਖਣ ਲੱਗਾ, ਮਾਤਾ ਜੀ ਇਹ ਮਾਇਆ ਮੈਂ ਹਰਗਜ਼ ਨਹੀਂ ਲੈਣੀ, ਮੈਂ ਤਾਂ ਇਹ ਛੋਟਾ ਜਿਹਾ ਦਰਿਆ ਪਾਰ ਕਰਵਾ ਕੇ ਆਪਣਾ ਫਰਜ਼ ਪੂਰਾ ਕੀਤਾ ਹੈ, ਆਪਣੀ ਅਕੀਦਤ ਭੇਂਟ ਕੀਤੀ ਹੈ, ਆਪਣੀ ਸ਼ਰਧਾ ਭੇਂਟ ਕੀਤੀ ਹੈ। ਆਪ ਜੀ ਦਾ ਸਪੁੱਤਰ ਤਾਂ ਦੀਨ ਦੁਨੀਆਂ ਦੇ ਭਵ ਸਾਗਰ ਤੋਂ ਪਾਰ ਕਰਵਾਉਣ ਵਾਲਾ ਸਮਰੱਥ ਮਲਾਹ ਹੈ। ਮੇਰੀ ਕੇਵਲ ਅਰਜੋਈ ਹੈ ਕਿ ਮੇਰੇ ਅੰਤ ਸਮੇਂ ਮੈਨੂੰ ਭਵ ਸਾਗਰ ਤੋਂ ਪਾਰ ਕਰਵਾ ਦੇਣਾ। ਇਹ ਆਖ ਕੇ ਬਾਬਾ ਕਰਮੂ ਮੁੜ ਮਾਤਾ ਜੀ ਦੇ ਚਰਨਾਂ ਤੇ ਢਹਿ ਪਿਆ। ਮਾਤਾ ਜੀ ਨੇ ਬਚਨ ਕੀਤਾ, ਮੇਰੇ ਬੱਚਿਆ, ਜਿਸ ਸ਼ਰਧਾ ਨਾਲ ਤੂੰ ਸੇਵਾ ਕੀਤੀ ਹੈ, ਜਿਸ ਪਿਆਰ ਨਾਲ ਤੂੰ ਸੇਵ ਕਮਾਈ ਹੈ, ਗੁਰੂ ਭਲੀ ਕਰੇ, ਤੇਰਾ ਸਭ ਪਰਿਵਾਰ ਪਾਰ ਉਤਰੇਗਾ। ਇਹ ਮੋਹਰਾਂ ਅਸੀਸ ਜਾਣ ਕੇ ਫੜ ਲੈ। ਨਾ ਚਾਹੁੰਦਿਆਂ ਹੋਇਆਂ ਵੀ ਬਾਬਾ ਕਰਮੂ ਨੇ ਉਹ ਅਸੀਸਾਂ ਭਰੀਆਂ ਪੰਜ ਮੋਹਰਾਂ ਮਾਤਾ ਜੀ ਤੋਂ ਪ੍ਰਾਪਤ ਕਰਕੇ ਆਪਣੇ ਮਸਤਕ ਨਾਲ ਚਾ ਲਾਈਆਂ। ਭਾਈ ਦੁੰਨਾ ਸਿੰਘ ਹੰਡੂਰੀਆ ਲਿਖਦੇ ਨੇ, ਰੁਪਈਆ ਪਾਂਚ ਸੈ ਤਿਸ ਦਇਓ, ਕੀਮਾ ਨਾਮ ਜੋ ਆਹੇ, ਤਿਨੋਂ ਜੋ ਮਸਤਕ ਟੇਕ ਕੇ ਲੀਨਾ ਤਬੈ ਉਠਾਹੇ। ਕਪਟੀ ਗੰਗੂ ਇਹ ਸਾਰਾ ਬਿਰਤਾਂਤ ਚੁੱਪ ਚੁਪੀਤਾ ਵੇਖ ਰਿਹਾ ਸੀ ਤੇ ਹੁਣ ਮੋਹਰਾਂ ਵਾਲੀ ਥੈਲੀ ਵੇਖ ਕੇ ਤਾਂ ਬਾਗੋ ਬਾਗ ਹੀ ਹੋ ਗਿਆ। ਬਾਬਾ ਕਰਮੂ ਨੇ ਕਿਸੇ ਹੋਰ ਹੀ ਦੁਨੀਆਂ ਵਿਚ ਗਵਾਚੇ ਗੰਗੂ ਨੂੰ ਬਾਹੋਂ ਫੜ ਕੇ ਹਲੂਣਿਆ। ਬਾਬੇ ਕਰਮੂ ਨੇ ਉਧੇੜ ਬੁਣ ਵਿਚ ਲੱਗੇ ਹੋਏ ਕਿਸੇ ਹੋਰ ਹੀ ਦੁਨੀਆਂ ਵਿਚ ਗਵਾਚੇ ਹੋਏ ਗੰਗੂ ਨੂੰ ਬਾਹੋਂ ਫੜ ਕੇ ਹਲੂਣਿਆ ਅਤੇ ਸੁਰੱਖਿਅਤ ਰਸਤੇ ਦੀਆਂ ਰਮਜਾਂ ਸਮਝਾ ਕੇ ਤਗੀਦ ਕੀਤੀ ਕਿ ਭਲਿਆ ਬਿਨਾਂ ਸਮਾਂ ਖਰਾਬ ਕੀਤਿਆਂ ਮਾਤਾ ਜੀ ਅਤੇ ਗੁਰੂ ਲਾਲਾ ਨੂੰ ਸਹੀ ਸਲਾਮਤ ਯੋਗ ਟਿਕਾਣੇ ਪਹੁੰਚਾ ਦੇ। ਗੰਗੂ ਨੇ ਕਿਹਾ, ਕਰਮਿਆਂ ਫਿਕਰ ਨਾ ਕਰ, ਇਹ ਹੁਣ ਮੇਰਾ ਫਰਜ਼ ਹੈ। ਅਤੇ ਇਨ੍ਹਾਂ ਆਖ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਖੱਚਰ ਦੀਆਂ ਵਾਗਾਂ ਪਕੜ ਲਈਆਂ ਤੇ ਗੰਗੂ ਅਗਲੇ ਸਫ਼ਰ ਲਈ ਰਵਾਨਾ ਹੋ ਗਿਆ। ਬਾਬਾ ਕਰਮੂ ਕਾਫ਼ੀ ਦੂਰ ਤੱਕ ਇਨ੍ਹਾਂ ਮਨਮੋਹਣੀਆਂ ਦਰਗਾਹੀ ਸੂਰਤਾਂ ਦੀਆਂ ਕੰਢਾਂ ਨੂੰ ਤੱਕਦਾ ਰਿਹਾ। ਜੇਸ ਕੁੱਲੀ ਵਿਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਸੱਤ ਪੋਹ ਦੀ ਪਹਿਲੀ ਰਾਤ ਗੁਜ਼ਾਰੀ ਸੀ, ਉਸ ਜਗ੍ਹਾ ਤੇ ਯਾਦਗਾਰ ਛੰਨ ਬਾਬਾ ਕੁੰਮਾ ਮਾਸਕੀ ਜੀ, ਇਤਿਹਾਸਕ ਗੁਰਦੁਆਰਾ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਬਣੀ ਹੋਈ ਹੈ, ਜੋ ਉਸ ਮਹਾਨ ਗੁਰਮੁਖ ਦੀ ਕੁਰਬਾਨੀ ਦੀ ਯਾਦ ਦਿਵਾਉਂਦੀ ਹੈ। ਅਤੇ ਦਰਿਆ ਪਾਰ ਕਰਵਾ ਕੇ ਜੇਸ ਪਿਲਕਣ ਦੇ ਦਰਖਤ ਹੇਠ ਬਾਬਾ ਕੁੰਮਾ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਉਤਾਰਿਆ ਸੀ, ਉਹ ਪਿਲਕਣ ਦਾ ਦਰਖਤ ਅੱਜ ਵੀ ਮੌਜੂਦ ਹੈ ਤੇ ਉਥੇ ਗੁਰਦੁਆਰਾ ਪਿਲਕਣ ਸਾਹਿਬ ਪਿੰਡ ਚੱਕ ਢੇਰਾ ਸਥਾਪਿਤ ਹੈ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਮਾਰੀ ਸਰਹੰਦ ਨੂੰ ਫਤਿਹ ਕਰਕੇ ਜਦ ਖਾਲਸਾ ਰਾਜ ਕਾਇਮ ਕੀਤਾ ਤਦੋਂ ਇਸ ਇਲਾਕੇ ਵਿਚ ਆਉਣ ਤੇ ਬਾਬਾ ਕੁੰਮਾ ਮਲਾਹ ਅਤੇ ਬੀਬੀ ਲਛਮੀ ਵੱਲੋਂ ਵਿਖੜੇ ਸਮੇਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਕੀਤੀ ਸੇਵਾ ਬਾਬਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਗੁਰੂ ਮਾਰੀ ਸਰਹਿੰਦ ਨੂੰ ਫਤਿਹ ਕਰਕੇ ਖਾਲਸਾ ਰਾਜ ਕਾਇਮ ਕੀਤਾ ਤੇ ਇਸ ਇਲਾਕੇ ਵਿਚ ਉਹ ਆਏ ਤਦ ਉਨ੍ਹਾਂ ਨੂੰ ਬਾਬੇ ਕੁੰਮੇ ਮਲਾਹ ਦੀ ਅਤੇ ਬੀਬੀ ਲਛਮੀ ਦੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਕੀਤੀ ਸੇਵਾ ਬਾਬਤ ਪਤਾ ਚੱਲਿਆ। ਇਨ੍ਹਾਂ ਦੀ ਇਸ ਘਾਲ ਕਮਾਈ ਤੋਂ ਪ੍ਰਸੰਨ ਹੋ ਕੇ ਬਾਬਾ ਬੰਦਾ ਸਿੰਘ ਜੀ ਨੇ ਭਰੇ ਦਰਬਾਰ ਵਿਚ ਇਨ੍ਹਾਂ ਦੋਵਾਂ ਨੂੰ ਬੁਲਾ ਕੇ ਬਹੁਤ ਮਾਣ ਸਤਿਕਾਰ ਬਖਸ਼ਿਆ, ਬੇਅੰਤ ਧਨ ਪਦਾਰਥ ਦੇ ਕੇ ਇਨ੍ਹਾਂ ਦੋਨਾਂ ਦਾ ਸਨਮਾਨ ਕੀਤਾ ਤੇ ਬਾਬਾ ਕਰਮੂ ਇਸ ਸਮੇਂ ਖੰਡੇ ਦੀ ਪਾਹੁਲ ਲੈ ਕੇ ਸਰਦਾਰ ਕਰਮ ਸਿੰਘ ਬਣਿਆ। ਬੰਦਾ ਸੁਣੀ ਕਰਮੂ ਕੀ ਗਾਥਾ, ਤਿਨੈ ਕਮਾਈ ਸੇਵ ਅਕਾਥਾ, ਆਪਣੇ ਨਿਕਟ ਤਿਹ ਲਿਓ ਬੁਲਾਏ, ਆਦਰ ਦੀਨੋ ਬਹੁਤ ਅਧਿਕਾਏ, ਸਤ ਮੋਹਰੇ ਬਸਤਰ ਆਪਾਰਾ, ਬੰਦਹਿ ਭੇਟੇ ਕਰ ਬਹੁ ਸਤਕਾਰਾ, ਕਰਮੂ ਝੀਵਰ ਪਿਆ ਭਇਆ ਪ੍ਰਸੰਨ, ਮੁਖੋਂ ਅਲਾਵੈ ਸਤਗੁਰ ਧਨ ਧਨ, ਤਿਨੈ ਪੁਨੈ ਸਿੰਘ ਸਾਜਨ ਕੀਨਾ, ਕਰਮਾ ਭਇਓ ਕਰਮ ਸਿੰਘ ਪ੍ਰਬੀਨਾ। ਦੋਹਰਾ, ਮਾਤ ਲਛਮੀ ਕੀ ਸੇਵ ਸੁਣ, ਬੰਦਾ ਬਹੁ ਹਰਖਾਏ, ਬੰਦੇ ਸਾਥ ਸਿੱਖ ਬਹੁਤ ਲੀਏ, ਮਾਤ ਕੇ ਚਰਨ ਪਰਸੇ ਜਾਏ। ਚੌਪਈ, ਮਾਤ ਲਛਮੀ ਭਈ ਪ੍ਰਸੰਨਾ, ਆਖੇ ਹੈ ਮੁਖੋਂ ਸਤਗੁਰ ਧਨ ਧਨਾ, ਬੰਦਹਿ ਕੋ ਤਹਿ ਨਿਕਟ ਬਿਠਾਇਓ, ਬਚਨ ਕਰਤ ਮਨ ਮੈਂ ਹਰਖਾਇਓ, ਬੰਦਹਿ ਦੀਨੋ ਦਰਬ ਅਪਾਰਾ, ਲੰਗਰ ਅਚਾਵਹੁ ਸਗਲ ਸਹਸਾਰਾ, ਨਾਮ ਜਪੋ ਤੁਮ ਦਿਨ ਅਰ ਰਹਿਣਾ, ਸੱਚਖੰਡ ਜਾਏ ਪਾਵੋ ਸੁਖ ਚੈਨਾ, ਆਪ ਜਪੈ ਅਵਰਹ ਨਾਮ ਜਪਾਵੋ, ਦਰਗਹਿ ਜਾਏ ਮਾਨ ਬਹੁ ਪਾਵਹੁ, ਮਾਤਹਿ ਬੰਦਹਿ ਦਈ ਅਸੀਸਾ, ਗੁਰ ਦੁਖਿਨ ਕੋ ਲਾਹੋ ਸੀਸਾ, ਗੁਰ ਨਾਨਕ ਕਾ ਰਾਜ ਬਨਾਵੋ, ਸਤਗੁਰ ਤੇ ਆਦਰ ਤੁਮ ਪਾਵਹੁ।